ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਭਾਰਤੀ ਖਾਣਾ ਖਾਣਾ ਤੇ ਲੋਕਾਂ ਨੂੰ ਖਵਾਣਾ ਅੱਜ ਕੱਲ ਬਹੁਤ ਹੀ ਆਮ ਹੋ ਗਿਆ, ਪਰ ਉਹਨਾਂ ਲੋਕਾਂ ਦਾ ਕੀ ਜੋ ਕਿ ਅੱਜ ਤੋਂ ਲਗਭਗ 2-3 ਦਹਾਕੇ ਪਹਿਲਾਂ ਆਸਟ੍ਰੇਲੀਆ ਆਏ ਸੀ। ਅਕਸਰ ਹੀ ਕਿਹਾ ਜਾਂਦਾ ਹੈ ਕਿ ਲਗਭਗ 25-30 ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਭਾਰਤੀ ਖਾਣਾ ਮਿਲਣਾ, ਭਾਰਤ ਤੋਂ ਆਏ ਇਨਗਰੀਡੀਐਂਟਸ ਜਿਵੇਂ ਕਿ ਸਬਜ਼ੀਆਂ ਮਸਾਲੇ ਮਿਲਣਾ ਥੋੜਾ ਜਿਹਾ ਔਖਾ ਹੁੰਦਾ ਸੀ। ਪਰ ਉਸ ਸਮੇਂ ਪ੍ਰਵਾਸ ਕਰਕੇ ਆਏ ਭਾਰਤੀ ਭਾਈਚਾਰੇ ਨੇ ਭਾਰਤ ਦੇ ਖਾਣੇ ਨੂੰ ਬਣਾਇਆ ਵੀ, ਲੋਕਾਂ ਨੂੰ ਖਵਾਇਆ ਵੀ ਤੇ ਇਹਨੂੰ ਜ਼ਿੰਦਾ ਵੀ ਰੱਖਿਆ। ਉਹਦੇ ਸਦਕਾ ਹੀ ਹੁਣ ਆਸਟ੍ਰੇਲੀਆ ਦੇ ਲਗਭਗ ਹਰ ਸ਼ਹਿਰ ਵਿੱਚ ਭਾਰਤੀ ਰੈਸਟੋਰੈਂਟ ਤੇ ਹੋਟਲਸ ਆਮ ਮਿਲ ਜਾਂਦੇ ਨੇ। ਇਸੇ ਲੜੀ ਵਿੱਚ ਅੱਜ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾਜ ਤੁਹਾਨੂੰ ਮਿਲਾਉਣ ਜਾ ਰਹੀ ਹਾਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ 80 ਦੇ ਦਹਾਕੇ ਵਿੱਚ ਆਸਟ੍ਰੇਲੀਆ ਵਿੱਚ ਭਾਰਤੀ ਰੈਸਟੋਰੈਂਟ ਵਜੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਉਹ ਹੋਟਲ ਲਾਈਨ ਹੀ ਨਹੀਂ ਸਗੋਂ ਹੋਸਪਿਟੈਲਿਟੀ ਇੰਡਸਟਰੀ ਦੇ ਦਿੱਗਜ ਵਜੋਂ ਜਾਣੇ ਜਾਂਦੇ ਨੇ। ਇਸ ਤੋਂ ਇਲਾਵਾ ਪੁਸ਼ਪਿੰਦਰ ਜੀ ਗਲੋਬਲ ਆਰਗੇਨਾਈਜੇਸ਼ਨ ਆਫ ਪੀਪਲ ਆਫ ਇੰਡੀਅਨ ਓਰੀਜਿਨ ਭਾਵ ਕਿ ਗੋਪੀਓ ਦੇ ਗੋਲਡ ਕੋਸਟ ਚੈਪਟਰ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਉਹ ਗੋਲਡ ਕੋਸਟ ਵਿੱਚ ਭਾਰਤੀ ਭਾਈਚਾਰੇ ਦੇ ਬਹੁ ਸਭਿਆਚਾਰਕ ਰਾਜਦੂਤ ਭਾਵ ਕਿ ਮਲਟੀ ਕਲਚਰਲ ਅੰਬੈਸਡਰ ਵੀ ਰਹੇ ਨੇ ਤੇ ਉਹਨਾਂ ਨੇ ਭਾਰਤੀ ਖਾਣੇ ਅਤੇ ਖਾਸ ਕਰਕੇ ਤੰਦੂਰ ਨੂੰ ਉਸ ਵੇਲੇ ਆਸਟ੍ਰੇਲੀਆ ਵਿੱਚ ਪ੍ਰਚਲਿਤ ਕੀਤਾ ਸੀ ਜਦੋਂ ਇੱਥੇ ਇੱਕਾ ਦੁੱਕਾ ਹੀ ਰੈਸਟੋਰੈਂਟ ਹੋਇਆ ਕਰਦੇ ਸੀ। ਆਓ ਫਿਰ ਮੇਰੇ ਨਾਲ ਮਿਲ ਕੇ ਸਵਾਗਤ ਕਰੋ ਜੀ ਪੁਸ਼ਪਿੰਦਰ ਓਬਰਾਏ ਜੀ। ਤੁਸੀਂ ਅੱਜ ਤੋਂ ਲਗਭਗ 30 ਸਾਲ ਪਹਿਲਾਂ 1980s ਵਿੱਚ ਲਗਭਗ ਤੁਸੀਂ ਆਸਟ੍ਰੇਲੀਆ ਮੂਵ ਹੋਏ ਸੀ ਨਿਊਜ਼ੀਲੈਂਡ ਤੋਂ, ਤੇ ਉਸ ਤੋਂ ਪਹਿਲਾਂ ਤੁਸੀਂ ਸਵੀਡਨ ਵਗੈਰਾ ਵੀ ਰਹਿ ਚੁੱਕੇ ਹੋ। ਤੁਸੀਂ ਕਈ ਦਹਾਕਿਆਂ ਤੋਂ ਹੋਸਪਿਟੈਲਿਟੀ ਇੰਡਸਟਰੀ ਹੋਟਲ ਲਾਈਨ ਨਾਲ ਜੁੜੇ ਹੋਏ ਹੋ ਤੇ ਤੁਹਾਡੇ ਤੋਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਜਦੋਂ ਤੁਸੀਂ ਇਸ ਲਾਈਨ ਵਿੱਚ ਕਦਮ ਰੱਖਣ ਬਾਰੇ ਸੋਚਿਆ ਉਦੋਂ ਬਹੁਤ ਘੱਟ ਕੁ ਲੋਕ ਇਸ ਲਾਈਨ ਵਿੱਚ ਜਾਂਦੇ ਸੀ, ਤੇ ਕੀ ਸਬਬ ਬਣਿਆ ਕਿ ਤੁਸੀਂ ਇਸ ਫੀਲਡ ਨੂੰ ਚੁਣਿਆ?
ਹੋਸਪਿਟੈਲਿਟੀ ਇੰਡੀਆ ਵਿੱਚ ਵੀ, ਔਰ ਦੂਜਾ ਸੀ ਕਿ ਗੋਲਡ ਕੋਸਟ, ਕਿਉਂਕਿ ਸ਼ਹਿਰ ਹੀ ਐਸਾ ਹੈ ਕਿ ਰਿਜ਼ੋਰਟ ਫੀਲਿੰਗ ਹੈ, ਜਿਸ ਤਰ੍ਹਾਂ ਗੋਆ ਇੰਡੀਆ 'ਚ ਹੈ। ਸੋ ਇੱਥੇ ਅਸੀਂ ਬੜਾ ਸ਼ੌਕ ਸੀ ਕਿ ਹਾਂ ਵੀ ਇੱਥੇ ਆਇਆ ਰੈਸਟੋਰੈਂਟ ਖੋਲ੍ਹੇਗਾ। ਰੈਸਟੋਰੈਂਟ ਖੋਲ੍ਹਣ ਤੋਂ ਪਹਿਲਾਂ ਸੀ ਕਿ ਉਸ ਟਾਈਮ ਇੱਥੇ ਗਿਣਤੀ ਦੇ ਰੈਸਟੋਰੈਂਟ ਸੀ, 5-6 ਇੰਡੀਅਨ ਰੈਸਟੋਰੈਂਟ ਸੀ। ਸੋ ਚੈਲੇਂਜ ਸੀ ਨਿਆ ਰੈਸਟੋਰੈਂਟ ਖੋਲ੍ਹਣ ਦਾ। ਅੱਛੀ ਗੱਲ ਐਸਾ ਹੈ ਕਿ ਜਦ ਰੈਸਟੋਰੈਂਟ ਮੈਂ ਖੋਲ੍ਹੇ ਸੀ, ਪਹਿਲੇ ਦਿਨ ਤੋਂ ਹੀ ਹਾਊਸਫੁੱਲ, ਬਿਕੋਜ਼ ਲੋਕਾਂ ਨੂੰ ਪੇ ਸੀ ਕਿ ਹਾਂ ਵੀ ਇੰਡੀਅਨ ਰੈਸਟੋਰੈਂਟ ਜਾਣਾ। ਸਟਾਫ ਮੈਂ ਇੰਡੀਆ ਤੋਂ ਸ਼ੈਫ ਮੰਗਵਾਏ ਸੀ, ਉਹ ਬੜਾ ਆਸਾਨ ਸੀ। ਪਹਿਲਾਂ ਨਾਂ ਸੀ ਗੁਰੂ ਰੈਸਟੋਰੈਂਟ ਦਾ ਨਾਂ ਸੀ। ਮੈਂ ਕਾਰਨਲ ਯੂਨੀਵਰਸਿਟੀ ਚ ਹੋਸਪਿਟੈਲਿਟੀ ਕੀਤੀ ਸੀ ਤੇ ਇੰਡੀਆ ਤੋਂ ਬਾਅਦ ਮੈਂ ਸਵੀਡਨ ਗਿਆ ਸੀ। ਸਵੀਡਨ ਮੈਂ 9 ਸਾਲ ਸਵੀਡਨ ਰਿਹਾ, ਤੇ ਉੱਥੇ ਵੀ ਸੇਮ ਪ੍ਰੋਫੈਸ਼ਨ ਇਨ ਸ਼ੈਰਟਨ ਹੋਟਲ, ਜਨਰਲ ਮੈਨੇਜਰ ਸ਼ੈਰਟਨ ਹੋਟਲ ਇਨ ਸਟਾਕਹੋਮ। ਔਰ ਉਸ ਤੋਂ ਫਿਰ ਸ਼ਾਦੀ ਹੋ ਗਈ, ਸ਼ਾਦੀ ਤੋਂ ਬਾਅਦ ਫਿਰ ਨਿਊਜ਼ੀਲੈਂਡ ਆ ਗਏ ਤੇ ਮੇਰੀ ਵਾਈਫ ਜਿਹੜੀ ਸੀ ਨਿਊਜ਼ੀਲੈਂਡ 'ਚ ਸੀ। ਨਿਊਜ਼ੀਲੈਂਡ ਆਉਣ ਤੋਂ ਬਾਅਦ ਕਿ ਨਿਊਜ਼ੀਲੈਂਡ ਬੜਾ ਕੋਲ ਸੀ ਆਸਟ੍ਰੇਲੀਆ ਦਾ, ਸੋ ਬੜਾ ਹੈ ਸੀ ਕਿ ਆਸਟ੍ਰੇਲੀਆ ਦਾ ਸਿਰਫ ਫਿਰ ਵੀ ਨਾਂ ਸੁਣਿਆ ਸੀ ਬਿਕੋਜ਼ ਕ੍ਰਿਕਟ। ਐਂਡ ਇੱਥੇ ਅਸੀਂ ਸੈਰ ਕਰਨ ਆਏ ਸੀ ਕਿ ਹੋਲੀਡੇਜ਼ ਆਏ, ਬੜਾ ਸੋਹਣਾ ਲੱਗਿਆ। ਅਤੇ ਉੱਥੇ ਫਿਰ ਵਿਚਾਰ ਅਸੀਂ ਕਰ ਦਿੱਤਾ ਕਿ ਹਾਂ ਵੀ ਆਸਟ੍ਰੇਲੀਆ, ਨਿਊਜ਼ੀਲੈਂਡ ਵੀ 4 ਰੈਸਟੋਰੈਂਟ ਸੀ, ਫਿਰ 4 ਰੈਸਟੋਰੈਂਟ ਵੇਚ ਕੇ ਆਸਟ੍ਰੇਲੀਆ ਆਇਆ।
ਤੇ ਇੰਡੀਆ ਦੀ ਹੋਸਪਿਟੈਲਿਟੀ ਇੰਡਸਟਰੀ ਚ ਵੀ ਤੁਸੀਂ ਕੰਮ ਕੀਤਾ। ਇੰਡੀਆ ਦੀ ਲਗਜ਼ਰੀ ਹੋਟਲ ਚੇਨ ਹੈ ਓਬਰਾਏ, ਤੁਹਾਡਾ ਨੇਮ ਸੇਕ, ਉਹਦੇ ਚ ਵੀ ਤੁਸੀਂ ਕੰਮ ਕੀਤਾ ਤੇ ਉੱਥੇ ਤੇ ਇੱਥੇ ਦੀ ਹੋਸਪਿਟੈਲਿਟੀ ਇੰਡਸਟਰੀ ਵਿੱਚ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ?
ਫਰਕ ਬਹੁਤ ਹੈ। ਇੰਡੀਆ ਚ ਹੈ ਕਿ ਇੱਕ ਕੰਪੀਟੀਸ਼ਨ ਬੜੀ ਹੈ, ਇੰਡੀਆ ਚ ਹੈ ਕਿ ਹੋਸਪਿਟੈਲਿਟੀ ਇਜ਼ ਇਨ ਯੋਰ ਰੂਟਸ ਇਨ ਇੰਡੀਆ। ਇੱਥੇ ਹੋਸਪਿਟੈਲਿਟੀ ਇਜ਼ ਵੈਰੀ ਡਿਫਰੈਂਟ। ਮੈਂ ਇੰਡੀਆ ਚ ਪੂਸਾ ਤੋਂ ਹੋਟਲ ਮੈਨੇਜਮੈਂਟ ਕੀਤਾ ਸੀ ਅਤੇ ਹੋਟਲ ਇੰਡੀਆ 'ਚ ਕੰਮ ਕੀਤਾ। ਇਹ ਸੀ ਕਿ ਹਾਂ ਬਈ ਹੋਸਪਿਟੈਲਿਟੀ ਲੋਕਾਂ ਵਿੱਚ ਹੈ ਨਹੀਂ ਸੀ, ਪਰ ਇੱਥੇ ਸਟਾਫ ਲੈਣਾ ਬੜਾ ਮੁਸ਼ਕਿਲ ਸੀ। ਅੱਛਾ ਸੀ ਕਿ ਇੱਥੇ ਸਟੂਡੈਂਟਸ ਕਾਫੀ ਸੀ ਇੰਡੀਅਨ ਦੇ, ਅਤੇ ਇੰਡੀਅਨ ਨੂੰ ਫਿਰ ਸਟੂਡੈਂਟਸ ਇਨਵੋਲਵ ਕੀਤਾ, ਕਿਉਂਕਿ ਮੇਨ ਹੈ ਕਿ ਰੈਸਟੋਰੈਂਟ ਖੋਲ੍ਹਣ ਨਾਲ ਐਟਮੋਸਫੇਅਰ ਚਾਹੀਦਾ। ਅਗਰ ਇੰਡੀਅਨ ਸਟਾਫ ਨਹੀਂ ਹੋਏਗਾ ਤਾਂ ਐਟਮੋਸਫੇਅਰ ਨਹੀਂ ਆਏਗਾ। ਮੈਂ ਤੰਦੂਰ ਵੀ ਇੱਥੇ ਇੰਡੀਆ ਮੰਗਵਾਇਆ ਸੀ, ਇੰਡੀਆ 'ਚ ਮੰਗਵਾ ਕੇ ਤੰਦੂਰ ਲਗਾਇਆ, ਸਭ ਕੁਛ ਡਿਸਪਲੇ ਕੀਤਾ, ਲੋਕ ਦੇਖ ਸਕਦੇ ਸੀ ਹਾਂ ਤੰਦੂਰ ਕੀ ਚੀਜ਼ ਕੀ ਹੈ। ਲੋਕਾਂ ਨੂੰ ਪਹਿਲਾਂ ਮੈਂ ਤੰਦੂਰ ਇੱਥੇ ਲੈ ਕੇ ਆਇਆ ਸੀ, ਇੱਥੇ ਤੰਦੂਰ ਹੈ ਨਹੀਂ ਸੀ ਬਿਲਕੁਲ, ਅਤੇ ਲੋਕ ਹੈ ਤੰਦੂਰ ਹੈ ਕੀ ਚੀਜ਼ ਹੈ, ਸੋ ਉਹਨੂੰ ਦੱਸਣਾ ਪੈਂਦਾ ਕਿ ਹੈ 4 ਕਿਲੋ ਬੰਦਾ ਹੈ, ਵੈਰੀ ਫਰੈਸ਼ ਫੀਲਿੰਗ ਆਉਂਦੀ ਹੈ, ਡਿਸਪਲੇ ਹੁੰਦਾ, ਨਾਨ ਬਣ ਰਹੇ, ਰੁਮਾਲੀ ਰੋਟੀ ਬਣ ਰਹੀ ਹੈ, ਤੰਦੂਰੀ ਚਿਕਨ ਬਣ ਰਿਹਾ, ਸੋ ਬੜਾ ਅੱਛਾ ਸੀ, ਲੋਕਾਂ ਨੂੰ ਇੰਟਰਸਟ ਪਲੱਸ ਹੈ ਕਿ ਮੀਡੀਆ ਨੇ ਬੜਾ ਹੈਲਪ ਕੀਤਾ, ਮੀਡੀਆ ਫੁੱਲ ਪੇਜ ਫਸਟ ਇੰਡੀਅਨ ਰੈਸਟੋਰੈਂਟ ਤੰਦੂਰ ਇੱਥੇ ਖੋਲ੍ਹਿਆ ਗਿਆ
ਜੀ। ਪਰ ਹੁਣ ਬਹੁਤ ਸਾਰੇ ਇੰਡੀਅਨ ਰੈਸਟੋਰੈਂਟਸ ਤੇ ਹੋਟਲਸ ਹੋ ਗਏ, ਇੰਡੀਅਨ ਫੂਡ ਬਾਰੇ ਲੋਕਾਂ ਨੂੰ ਬਹੁਤ ਪਤਾ ਹੈ, ਕੁਝ ਕੁ ਡਿਸ਼ਿਜ਼ ਜਿਵੇਂ ਕਿ ਬਟਰ ਚਿਕਨ ਵਗੈਰਾ ਬਹੁਤ ਫੇਮਸ ਹੋ ਗਈਆਂ, ਤੇ ਜੋ ਲੋਕ ਹੁਣ ਇਸ ਇੰਡਸਟਰੀ ਵਿੱਚ ਜੰਪ ਕਰ ਰਹੇ ਹੁਣ ਇੱਕ ਨਵਾਂ ਆਪਣਾ ਕੋਈ ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਆ, ਉਹਨਾਂ ਲਈ ਤੁਹਾਡਾ ਕੀ ਐਡਵਾਈਸ ਹੋਏਗਾ?
ਆਥੇ ਲੋਕਾਂ ਨੂੰ ਮੈਂ ਐਡਵਾਈਸ ਇਹ ਦਿੰਦਾ ਕਿ ਹਾਂ ਵੀ ਇੱਕ ਤਾਂ ਕਿ ਜਦ ਮੈਂ ਖੋਲ੍ਹੇ ਸੀ 4-5 ਰੈਸਟੋਰੈਂਟ ਸੀ, ਹੁਣ ਹੈ ਕਿ 150 ਰੈਸਟੋਰੈਂਟ ਇੰਡੀਅਨ ਰੈਸਟੋਰੈਂਟ। ਬਿਫੋਰ ਦੇ ਗੈਟ ਇਨ ਟੂ ਬਿਜ਼ਨਸ ਦੇ ਸ਼ੁੱਡ ਬੀ ਓਪਨ ਮਾਈਂਡਡ, ਦੇ ਸ਼ੁੱਡ ਡੂ ਇਨਫ ਮਾਰਕੀਟਿੰਗ, ਸੀ ਵੈਦਰ ਪੋਟੈਂਸ਼ੀਅਲ ਆਰ ਦੇਅਰ ਐਂਡ ਵੇ ਟੂ ਓਪਨ, ਐਂਡ ਆਈ ਥਿੰਕ ਦੈਟ ਇਜ਼ ਵੈਰੀ ਇੰਪੋਰਟੈਂਟ। ਦੇ ਹੈਵ ਟੂ ਪ੍ਰਿਪੇਅਰ ਦੈਮਸੈਲਵ, ਨੋਟ ਜਸਟ ਜੰਪ ਇਨ, ਦੇ ਗੋਟ ਮਨੀ ਇਨ ਦ ਪੋਕਿਟ, ਓਪਨ ਅ ਰੈਸਟੋਰੈਂਟ ਆਰ ਐਨੀ ਬਿਜ਼ਨਸ, ਸੋ ਦੇ ਹੈਵ ਟੂ ਡੂ ਅ ਗੁੱਡ ਮਾਰਕੀਟਿੰਗ। ਮੇਨ ਹੈ ਕਿ ਰੈਸਟੋਰੈਂਟ ਜਿਹੜੇ ਖੁੱਲ੍ਹੇ ਹਨ ਸਟੂਡੈਂਟਸ ਖੋਲ ਰਹੇ ਹਨ ਡਿਫਰੈਂਟ ਰੀਜ਼ਨ ਨਾਲ, ਤਾਂ ਉਹਦਾ ਕਿ ਪਾਪੂਲੈਰਿਟੀ ਇੰਡੀਅਨ ਰੈਸਟੋਰੈਂਟ ਦੀ ਇੰਨੀ ਐਕਟਿਵ ਫੀਲ ਕਿ ਹਾਂ ਵੀ ਇੰਡੀਅਨ ਖਾਣਾ ਸਪਾਈਸੀ ਹੋਣਾ ਚਾਹੀਦਾ, ਹੋਟ ਹੁੰਦਾ, ਸੋ ਵੀ ਹੈਵ ਟੂ ਐਜੂਕੇਟ ਪੀਪਲ ਕਿ ਹਾਂ ਵੀ ਇਟਸ ਨੋਟ ਹੋਟ, ਇਟਸ ਸਪਾਈਸ, ਸਪਾਈਸ ਦਾ ਫਲੇਵਰ ਹੈ। ਇੱਕ ਡਿਸ਼ ਹੈ ਜਿਸ ਤਰ੍ਹਾਂ ਚਿਕਨ ਟਿੱਕਾ ਮਸਾਲਾ, ਵਿਚ ਬਿਕੇਮ ਦਾ ਨੈਸ਼ਨਲ ਡਿਸ਼ ਆਫ ਇੰਗਲੈਂਡ, ਸੋ ਹੈ ਕਿ ਬਿਕੋਜ਼ ਆਫ ਇੰਗਲਿਸ਼ ਪੀਪਲ ਇੰਡੀਅਨ ਫੂਡ ਬਿਕੇਮ ਵੈਰੀ ਪਾਪੂਲਰ ਹੇਅਰ ਆਲਸ, ਬਿਕੋਜ਼ ਇਨਫਲੂਐਂਸ ਆ ਗਿਆ ਇੰਗਲਿਸ਼ ਖਾਣੇ ਦਾ, ਐਂਡ ਚਿਕਨ ਟਿੱਕਾ ਮਸਾਲਾ, ਬਟਰ ਚਿਕਨ, ਇੱਥੇ ਪੀਪਲ ਆਰ ਆਈ ਨੋ ਵਾਈ ਦੇ ਸੋ ਕ੍ਰੇਜ਼ੀ ਓਵਰ ਬਟਰ ਚਿਕਨ, ਹਰ ਇੱਕ ਦੇ ਇੱਕ ਟੇਬਲ ਬਟਰ ਚਿਕਨ ਯੂਜ ਹੈ, ਬਟ ਆਈ ਫੀਲ ਬਟਰ ਚਿਕਨ ਨੋਟ ਇੰਡੀਅਨ, ਚਿਕਨ ਟਿੱਕਾ ਮਸਾਲਾ ਖਾਓ ਢਾਬਾ ਚ।
ਜੀ ਤੁਸੀਂ ਗੱਲ ਕਰ ਰਹੇ ਹੋ ਬੋਲਡ ਓਥੈਂਟਿਕ ਇੰਡੀਅਨ ਫਲੇਵਰਸ ਦੀ, ਤੇ ਬੀਇੰਗ ਐਨ ਇੰਡੀਅਨ ਐਕਸਪ੍ਰੈਸਿੰਗ ਯੋਰ ਓਨ ਕਲਚਰ, ਤੁਹਾਨੂੰ ਕਦੀ ਕੋਈ ਮੁਸ਼ਕਲਾਂ ਵੀ ਪੇਸ਼ ਆਈਆਂ? ਬਿਕੋਜ਼ ਅੱਜ ਕੱਲ ਬਹੁਤ ਲੋਕਾਂ ਨੂੰ ਅਜਿਹਾ ਲੱਗ ਰਿਹਾ ਕਿ ਤੁਸੀਂ ਆਪਣਾ ਕਲਚਰ ਐਕਸਪ੍ਰੈਸ ਨਹੀਂ ਕਰ ਸਕਦੇ, ਐਂਟੀ ਇਮੀਗ੍ਰੈਂਟ ਮਾਰਚਸ ਹੋ ਰਹੀਆਂ, ਤੇ ਉਹਨਾਂ ਬਾਰੇ ਤੁਹਾਡਾ ਕਿੱਦਾਂ ਦਾ ਤਜਰਬਾ ਰਿਹਾ?
ਪਰਸਨਲੀ ਨੈਗੇਟਿਵ ਨਹੀਂ ਹੈ, ਸਪੈਸ਼ਲੀ ਗੋਲਡ ਕੋਸਟ ਇੱਥੇ ਲੋਕ ਹੈ, ਐਜੂਕੇਟਡ ਆਏ ਨੇ, ਡਾਕਟਰਸ ਹਨ, ਇੰਜੀਨੀਅਰਸ ਹਨ, ਸੋ ਇੱਥੇ ਪ੍ਰੋਫਾਈਲ ਜਿਹੜੀ ਹੈ ਨਾ ਗੋਲਡ ਕੋਸਟ ਇੰਡੀਅਨ ਇਜ਼ ਵੈਰੀ ਹਾਈ, ਠੀਕ ਹੈ, ਦੇਰ ਨੋ ਨੈਗੇਟਿਵਿਟੀ। ਅਸੀਂ ਵੱਡੇ ਸ਼ਹਿਰਾਂ 'ਚ ਮੈਲਬਨ ਚਲੇ ਜਾਓ, ਸਿਡਨੀ, ਉੱਥੇ ਥੋੜ੍ਹਾ ਹੈ ਬਿਕੋਜ਼ ਆਫ ਮਾਰਚ ਹੋਈ ਹੈ, ਇਹ ਉਹ ਹੈ, ਜੈਲਸੀ ਵੀ ਆ ਜਾਂਦੀ ਹੈਗੀਆਂ ਵੀ ਇੰਨੇ ਇਮੀਗ੍ਰੇਸ਼ਨ ਇੰਡੀਅਨ ਕਿਉਂ ਆ ਰਹੇ, ਕੋਠੀਆਂ ਹੈਗੀਆਂ, ਡਰਾਈਵਿੰਗ ਬਿਊਟੀਫੁਲ ਕਾਰ, ਲਾਈਫ ਸਟਾਈਲ ਇਜ਼, ਇਟਸ ਨੋਟ ਨੈਗੇਟਿਵਿਟੀ, ਐਂਡ ਆਲਸੋ ਬਿਕੋਜ਼ ਵੀ ਸਪੀਕ ਮੇ ਬੀ ਬੈਟਰ ਇੰਗਲਿਸ਼ ਦੈਨ ਆਸਟ੍ਰੇਲੀਅਨ, ਸੋ ਦੈਟ ਇਜ਼ ਆਲਸੋ ਇਜ਼ ਕਮਿਊਨੀਕੇਸ਼ਨ ਬਿਕਮ ਵੈਰੀ ਈਜ਼ੀ ਫੋਰ ਦੀ ਇੰਡੀਅਨਸ ਟੂ ਸੈਟਲ ਡਾਊਨ ਹੇਅਰ। ਜੈਲਸੀ ਹੈ ਐਨਵੀਅਸ, ਨੋਟ ਜੈਲਸੀ ਐਨਵੀਅਸ, ਬਟ ਐਟ ਦ ਸੇਮ ਟਾਈਮ ਦੇ ਵੈਰੀ ਪ੍ਰਾਊਡ, ਦੇ ਫੀਲ ਵੈਰੀ ਕੰਫਰਟੇਬਲ ਵਿਦ ਦ ਇੰਡੀਅਨਸ, ਸਪੈਸ਼ਲੀ ਅੱਜ ਤਿਉਹਾਰ ਮਨਾਏ ਜਾ ਰਹੇ, ਹੁਣ ਦੀਵਾਲੀ ਇੱਥੇ ਗੋਲਡ ਕੋਸਟ ਸ਼ੁਰੂ ਹੁੰਦੀ, ਛੋਟੀ ਦੀਵਾਲੀ ਹੁੰਦੀ ਸੀ, ਹੁਣ ਹੈ ਕਿ 5-5 ਦੀਵਾਲੀ ਗੋਲਡ ਕੋਸਟ ਹੋ ਰਹੀ ਹੈ, ਡ੍ਰੀਮ ਵਰਲਡ, ਮੂਵੀ ਵਰਲਡ, ਸੀ ਵਰਲਡ, ਸੋ ਇਹਦਾ ਹੈ ਕਿ ਬੜਾ ਐਟਮੋਸਫੇਅਰ ਵੱਧ ਰਿਹਾ ਇੰਡੀਆ ਦਾ, ਐਂਡ ਦੈਨ ਪੀਪਲ ਆਰ ਆਲਸੋ ਦ ਕਲਚਰ ਜਿਹੜਾ ਇੰਡੀਆ ਦਾ ਇਜ਼ ਐਕਸਪੈਂਡਿੰਗ, ਪੀਪਲ ਨੋਇੰਗ ਵਟ ਇੰਡੀਅਨ ਕਲਚਰ, ਨੋਟ ਓਨਲੀ ਦੀਵਾਲੀ, ਆਲ ਦਾ ਫੈਸਟੀਵਲ ਆਰ ਸੈਲੀਬ੍ਰੇਟਿਡ ਹੇਅਰ, ਸੋ ਇਟਸ ਇਟਸ ਅ ਗੁੱਡ ਓਪਰਚੁਨਿਟੀ ਫੋਰ ਦੀ ਆਸਟ੍ਰੇਲੀਅਨਸ ਟੂ ਸੀ ਐਸ ਸ਼ੇਅਰਿੰਗ ਦ ਕਲਚਰ ਵਿਦ ਪੀਪਲ, ਇਟਸ ਵੈਰੀ ਇੰਪੋਰਟੈਂਟ।
ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ, ਆਪਣਾ ਸਮਾਂ ਦੇਣ ਲਈ। ਦੋਸਤੋ, ਐਸੀ ਗੋਲਡ ਕੋਸਟ ਕੁਈਨਜ਼ਲੈਂਡ ਵਿਚ ਰਹਿੰਦੇ ਹੋਏ ਪੁਸ਼ਪਿੰਦਰ ਓਬਰੋਏ ਜੀ, ਇਨ੍ਹਾਂ ਦੇ ਨਾਲ ਹੋਈ ਸਾਡੀ ਗੱਲਬਾਤ, ਤੁਹਾਨੂੰ ਕਿੱਦਾਂ ਦੀ ਲੱਗੀ? SMS ਕਰਕੇ 04 3979977 ਉਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਸਾਡੇ ਫੇਸਬੁੱਕ ਅਤੇ ਇੰਸਟਾਗ੍ਰਾਮ ਉਤੇ ਜਾ ਕੇ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ, ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਪੋਡਕਾਸਟ Spotify या जिथों भी तुसी अपने पॉडकास्ट सुनते हो।